ਸੰਤ ਜੀ ਮਹਾਰਾਜ ਦੀ ਕੁੱਪ ਨਗਰ ਤੇ ਕਿਰਪਾ। ਛੋਟੇ ਕੁੱਪ ਨਗਰ ਵਿਚ ਸੰਤ ਜੀ ਮਹਾਰਾਜ ਦੇ ਬਹੁਤ ਵਾਰ ਚਰਨ ਪਏ। ਕਈ ਪ੍ਰੇਮੀਆਂ ਦੇ ਘਰੀ ਖੰਡ ਪਾਠ ਵੀ ਕੀਤੇ। ਜਦੋਂ 1945 ਈਸਵੀ ਦੇ ਮਾਰਚ ਮਹੀਨੇ ਨਗਰ ਦੀ ਪੰਚਾਇਤ ਨੇ ਕਰਮਸਰ ਪੁੱਜ ਕੇ ਹਜੂਰ ਦੇ ਚਰਨਾਂ ਚ ਹਾਜ਼ਰ ਹੋ ਕੇ ਸਮਾਂ ਮੰਗਿਆ ਕਿ ਮਹਾਰਾਜ ਐਤਕੀ ਸਾਰੇ ਪਿੰਡ ਨੇ ਇਕੱਠਿਆਂ ਹੋ ਕੇ ਸਾਂਝੀ ਥਾਂ ਵਿਚ ਖੰਡ ਪਾਠ ਕਰਵਾਉਣਾ ਹੈ, ਆਪ ਕਿਰਪਾ ਕਰਕੇ ਸਾਡੀ ਭਾਵਨਾ ਪੂਰੀ ਕਰੋ। ਸੰਤ ਜੀ ਮਹਾਰਾਜ ਨੇ ਇਹਨਾਂ ਦੀ ਬੇਨਤੀ ਸੁਣ ਕੇ ਸਮਾਂ ਬਖਸ਼ ਦਿੱਤਾ। ਰਾਗੀ ਜਥਾ ਤੇ ਪਾਠੀ ਸਿੰਘ ਭੇਜ ਦਿੱਤੇ। ਪਿੰਡ ਦੀ ਧਰਮਸ਼ਾਲਾ ਵਿਚ ਖੰਡ ਪਾਠ ਪ੍ਰਾਰੰਭ ਹੋ ਗਿਆ। ਹਜੂਰ ਨੇ ਵੀ ਆਪਣੇ ਪਵਿੱਤਰ ਚਰਨ ਪਾਏ। ਸੁਬਹ ਤੇ ਸ਼ਾਮ ਦੋ ਦਿਨ ਦੀਵਾਨ ਵੀ ਸਜਦੇ ਰਹੇ। ਤੀਸਰੇ ਦਿਨ ਅੰਮ੍ਰਿਤ ਵੇਲੇ ਨਗਰ ਦੇ ਮੁਖੀ ਸੱਜਣਾ ਨੇ ਫੇਰ ਰਹਿਸ਼ ਥਾਂ ਤੇ ਚਰਨਾਂ ਵਿਚ ਹਾਜ਼ਰ ਹੋ ਕੇ ਬੇਨਤੀ ਕੀਤੀ, ਗਰੀਬ ਨਵਾਜ, ਇਸ ਨਗਰ ਵਿਚ ਕਮਾਦ ਨਹੀਂ ਹੁੰਦਾ। ਜੇ ਕੋਈ ਬੀਜਦਾ ਵੀ ਹੈ ਤਾਂ ਉਸ ਦਾ ਖੜਾ ਹੀ ਸੁੱਕ ਜਾਂਦਾ ਹੈ ਜਾਂ ਕੋਈ ਹੋਰ ਬਿਮਾਰੀ ਲੱਗ ਜਾਂਦੀ ਹੈ। ਇਕ ਦੋ ਘਰਾਂ ਨੇ ਯਤਨ ਕਰਕੇ ਪਾਲ ਤਾਂ ਲਿਆ ਪਰ ਪੀੜਨ ਸਮੇਂ ਉਸ ਦਾ ਮਿੱਠਾ ਨਾ ਬਣੇ। ਲਾਟ ਜਿਹੀ ਹੋ ਕੇ ਤਵੀ ਵਿਚ ਹੀ ਛੱਡ ਕੇ ਸੁੱਕ ਜਾਂਦੀ। ਘਰ ਦੇ ਮਿੱਠੇ ਤੋਂ ਬਿਨਾਂ ਸਾਰਾ ਪਿੰਡ ਦੁਖੀ ਹੈ। ਹੁਣ ਆਪ ਸਾਡੇ ਤੇ ਕਿਰਪਾ ਕਰੋ। ਸੰਤ ਜੀ ਮਹਾਰਾਜ ਬੋਲੇ, ਕਿਉਂ ਨਹੀਂ ਹੁੰਦਾ? ਪਹਿਲਾਂ ਤਾਂ ਇਹ ਦੱਸਣ ਹੀ ਨਾ, ਪਰ ਫੇਰ ਇੱਕ ਦੋ ਸੱਜਣਾਂ ਨੇ ਅਰਜ ਕੀਤੀ, ਮਹਾਰਾਜ ਆਪ ਖੁਦ ਜਾਣੀ ਜਾਣ ਹੋ, ਜੇਕਰ ਇੱਥੇ ਆ ਕੇ ਵੀ ਛੁਪਾ ਰੱਖੀਏ ਫਿਰ ਹੋਰ ਬਖਸ਼ਾਉਣ ਵਾਲੀ ਕਿਹੜੀ ਥਾਂ ਹੈ? ਤੋਜੀ ਪ੍ਰੀਤੋਂ ਕਹਿਣ ਲੱਗੇ, ਦੱਸੋ ਤਾਂ ਸਹੀ ਅਸਲ ਮਾਮਲਾ ਕੀ ਹੈ? ਉਸ ਸਮੇਂ ਇਹਨਾਂ ਵਿਚੋਂ ਇੱਕ ਗੁਰਮੁਖ ਨੇ ਅਰਜ ਕੀਤੀ, ਗਰੀਬ ਨਵਾਜ, ਬਹੁਤ ਸਾਰਾ ਸਮਾਂ ਹੋ ਗਿਆ, ਆਪਣੀ ਮੌਜ ਵਿਚ ਇਥੋਂ ਦੀ ਕੋਈ ਰਮਤਾ ਸਾਧੂ ਜਾ ਰਿਹਾ ਸੀ। ਰਸਤੇ ਉਪਰ ਕਿਸੇ ਪ੍ਰੇਮੀ ਦਾ ਖੇਤ ਸੀ ਜਿਸ ਵਿਚ ਕਮਾਦ ਬੀਜਿਆ ਹੋਇਆ ਸੀ। ਉਹ ਸਾਧੂ ਨੇ ਇੱਕ ਗੰਨਾ ਪੁੱਟ ਲਿਆ। ਇਤਨੇ ਨੂੰ ਉਸ ਜਿਮੀਦਾਰ ਦਾ ਇੱਕ ਅੜਵੰਗ ਜਿਹਾ ਨੌਜਵਾਨ ਮੁੰਡਾ ਆ ਗਿਆ। ਉਸ ਨੇ ਸਾਧੂ ਕੋਲੋਂ ਗੰਨਾ ਵੀ ਖੋ ਲਿਆ, ਨਾਲੇ ਧੱਕੇ ਵੀ ਮਾਰੇ ਤੇ 5-4 ਕਾਲਾਂ ਵੀ ਕੱਢੀਆਂ। ਸਾਧ ਕੁਛ ਤਾਮਸੀ ਸੁਭਾਅ ਵਾਲਾ ਸੀ। ਉਸ ਨੇ ਸਹਿਜ ਹੀ ਬਚਨ ਆਖ ਦਿੱਤਾ, ਬਈ ਜੇਕਰ ਕਮਾਦ ਬੀਜਿਆ ਹੋਵੇਗਾ ਤਾਂ ਫੇਰ ਕੋਈ ਰਾਹੀ ਪਾਉਂਦੀ ਟਾਂਡਾ ਭੰਨ ਹੀ ਲੈਂਦਾ ਹੈ। ਚੰਗਾ, ਅੱਗੇ ਵਾਸਤੇ ਤੁਹਾਡੇ ਪਿੰਡ ਇੱਕ ਹੀ ਨਹੀਂ ਹੋਣਾ, ਕਿਉਂਕਿ ਨਾ ਹੋਵੇਗਾ ਬਾਂਸ ਨਾ ਵੱਜੇਗੀ ਬੰਜਲੀ। ਫੇਰ ਕਿਸੇ ਨੇ ਕਾਹਨੂੰ ਗੰਨਾ ਪੁੱਟਣਾ ਹੈ? ਬਸ ਮਹਾਰਾਜ, ਉਸ ਦਿਨ ਤੋਂ ਬਾਅਦ ਇੱਥੇ ਕਮਾਦ ਨਹੀਂ ਹੁੰਦਾ। ਜਦੋਂ ਇਸ ਗੱਲ ਦਾ ਪਤਾ ਸਾਨੂੰ ਲੱਗਾ, ਅਸੀਂ ਫੇਰ ਉਸ ਸਾਧ ਦੀ ਭਾਲ ਵੀ ਬੜੀ ਕੀਤੀ ਕਿ ਉਸ ਤੋਂ ਮਾਫ਼ੀ ਮੰਗ ਲਈਏ, ਪਰ ਮਹਾਰਾਜ ਪਤਾ ਨਹੀਂ ਫੇਰ ਉਹ ਕਿੱਥੇ ਚਲਾ ਗਿਆ, ਸਾਨੂੰ ਨਹੀਂ ਲੱਭਿਆ। ਉਸ ਤੋਂ ਬਾਅਦ ਬਥੇਰੇ ਪ੍ਰਾਚਿਤ ਕੀਤੇ, ਦਾਨ ਪੁੰਨ ਵੀ ਕਰਦੇ ਹਾਂ, ਪਰ ਕਮਾਦ ਚੋਂ ਛੁੱਟੇ ਤੀਰ ਵਾਂਗ ਉਹ ਬਚਨ ਨਹੀਂ ਮੁੜਦਾ। ਨਾ ਬਖਸ਼ਿਸ਼ ਕਰੋ ਧਾਤ ਤੋਂ ਬਗੈਰ ਇਹਨਾਂ ਬਚਨਾਂ ਨੂੰ ਮੋੜਨ ਵਾਸਤੇ ਹੋਰ ਕੋਈ ਸਮਰੱਥ ਨਹੀਂ। ਸੰਤ ਜੀ ਮਹਾਰਾਜ ਕਹਿਣ ਲੱਗੇ, ਸਾਧੂ ਦਾ ਬਚਨ ਤਾਂ ਅਮੋਘ ਬਾਣ ਹੁੰਦਾ ਹੈ ਜੋ ਕਦੇ ਵੀ ਖਾਲੀ ਨਹੀਂ ਜਾਂਦਾ, ਤੁਸਾਂ ਉਸ ਨੂੰ ਕਿਉਂ ਨਾਰਾਜ਼ ਕੀਤਾ? ਹਜੂਰ ਦੀ ਰਸਨਾ ਤੋਂ ਇਹ ਬਚਨ ਸੁਣ ਕੇ ਉਹਨਾਂ ਵਿਚੋਂ ਇੱਕ ਚੰਗਾ ਪੜਿਆ ਲਿਖਿਆ ਤੇਜ ਦਿਮਾਗ ਵਾਲਾ ਬੋਲਿਆ, ਗਰੀਬ ਨਵਾਜ, ਗਲਤੀ ਇੱਕ ਦੀ ਸਰਾਬ ਸਾਰੇ ਪਿੰਡ ਨੂੰ। ਇਹ ਤਾਂ ਪਿਛਲੇ ਯੁੱਗਾਂ ਵਿਚ ਸੁਣੀਦਾ ਸੀ ਕਿ ਇੱਕ ਦੇ ਕੀਤੇ ਨੂੰ ਸਾਰੇ ਭੋਗਦੇ ਸਨ। ਮਿਹਰਬਾਨ ਕਹਿਣ ਲੱਗੇ, ਇਸ ਗੱਲ ਦਾ ਤਾਂ ਸਾਨੂੰ ਵੀ ਪਤਾ ਹੈ ਕਿ ਸਤਿਯੁਗ ਦੇ ਸਮੇਂ ਇੱਕ ਦਾ ਕੀਤਾ ਪਾਪ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ, ਤ੍ਰੇਤੇ ਵਿਚ ਨਗਰੀ ਨੂੰ ਭੋਗਣਾ ਪੈਂਦਾ ਸੀ, ਦੁਆਪਰ ਵਿਚ ਉਸਦਾ ਫਲ ਸਾਰੀ ਕੁੱਲ ਭੋਗਦੀ ਸੀ। ਭਾਈ ਗੁਰਦਾਸ ਜੀ 26ਵੀਂ ਬਾਰ ਵਿਚ ਫਰਮਾਉਂਦੇ ਹਨ, ਸਤਿਯੁਗ ਪਾਪ ਕਮਾਣਿਆ ਇਸ ਪਿੱਛੇ ਸਭ ਦੇਸ ਦੁਖਾਲਾ, ਤ੍ਰੇਤੇ ਨਗਰੀ ਪੀੜੀ ਹੈ, ਦੁਆਪਰ ਪਾਪ ਬਾਂਸ ਕੁਦਾਲਾ, ਕਲ ਯੁਗ ਬੀਜੈ ਸੋ ਲੁਣੈ, ਵਰਤੇ ਧਰਮ ਨਿਆਉ ਸੁਖਾਲਾ। ਜਿਵੇਂ ਸਤਿਯੁਗ ਦੇ ਸਮੇਂ ਬੇਨੂ ਰਾਜੇ ਨੇ ਸ਼ੁਕਰਾਚਾਰਜ ਦੀ ਲੜਕੀ ਦੇਵ ਜਾਨੀ ਦੇ ਸੱਤ ਨੂੰ ਭੰਗ ਕੀਤਾ, ਉਸ ਦਾ ਫਲ ਇਹ ਹੋਇਆ ਕਿ 10,000 ਵਰਾ ਤੱਤੇ ਰਿੱਤ ਦੀ ਵਰਖਾ ਹੁੰਦੀ ਰਹੀ, ਸਾਰਾ ਦੇਸ ਪੁਰਥਾ ਹੋ ਗਿਆ। ਤ੍ਰੇਤੇ ਯੁਗ ਵਿਚ ਹੰਕਾਰੀ ਰਾਵਣ ਨੇ ਸੀਤਾ ਚਰਾਉਣ ਦਾ ਕੁਕਰਮ ਕੀਤਾ, ਹਨੂਮਾਨ ਨੇ ਸੋਨੇ ਦੀ ਲੰਕਾ ਸਾੜ ਕੇ ਸਵਾਹ ਕਰ ਦਿੱਤੀ, ਦੁਆਪਰ ਯੁਗ ਵਿਚ ਜਾਦਵਾਂ ਦੇ ਲੜਕਿਆਂ ਨਾਲ ਮਿਲ ਕੇ ਕ੍ਰਿਸ਼ਨ ਦੇ ਪੁੱਤਰ ਸਾਂਭ ਕੇ ਦਰਵਾਸੇ ਰਿਸ਼ੀ ਨੂੰ ਮਖੌਲ ਕੀਤਾ, ਉਸਦੇ ਸਰਾਪ ਨਾਲ ਸਾਰੀ ਕੁੱਲ ਦਾ ਨਾਸ ਹੋ ਗਿਆ। ਉਸਨੇ ਕਿਹਾ, ਗਰੀਬ ਨਿਵਾਸ ਸਤਿਗੁਰਾਂ ਦਾ ਵਚਨ ਹੈ, ਸਤਿਯੁਗ ਤ੍ਰੇਤਾ ਦੁਆਪਰ ਭਣੀ ਹੈ, ਕਲਯੁਗ ਉੱਤਮੋ ਜੁਗਾ ਮਾਹੇ, ਅਹਿਕਾਰ ਕਰੇ ਸੋ ਅਹਿਕਾਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਨਾਲੇ ਮਹਾਰਾਜ ਹੁਣ ਸਰਾਪ ਦੇ ਬਚਨ ਨੂੰ ਸਮਾਂ ਵੀ ਬਹੁਤਾ ਸਾਰਾ ਹੋ ਗਿਆ ਹੈ, ਆਪ ਕਿਰਪਾ ਕਰਕੇ ਮੇਟ ਦੇਵੋ। ਸੰਤ ਜੀ ਮਹਾਰਾਜ ਬੋਲੇ, ਜਿਸ ਨਗਰ ਵਿੱਚੋਂ ਕੋਈ ਪਰਮੇਸ਼ਰ ਦਾ ਪਿਆਰਾ ਸਾਧੂ ਭੁੱਖਾ ਚਲਾ ਜਾਵੇ, ਉਸਦਾ ਦੋਸ਼ ਸਾਰੇ ਨਗਰ ਨੂੰ ਲੱਗਦਾ ਹੈ। ਜਿਸ ਜਗ੍ਹਾ ਕਿਸੇ ਸਤ ਪੁਰਸ਼ ਦਾ ਸਤਿਕਾਰ ਹੋਵੇ, ਉਹ ਸਾਰਾ ਹੀ ਨਗਰ ਸੁੱਖ ਪਾਉਂਦਾ ਹੈ, ਉੱਥੇ ਆਉਣ ਵਾਲੇ ਸਾਰੇ ਵਿਘਨ ਟਲ ਜਾਂਦੇ ਹਨ। ਜਿੱਥੇ ਸਾਧੂ ਦਾ ਅਪਮਾਨ ਹੋਵੇ, ਉਸਦਾ ਫਲ ਸਾਰੇ ਹੀ ਪਿੰਡ ਨੂੰ ਭੋਗਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਦੀਦਾਰ ਕਰਨ ਵਾਲੇ ਮਹਾਂਪੁਰਸ਼ ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਪੰਚਮ ਪਾਤਸ਼ਾਹ ਜੀ ਨੇ ਆਪ ਅੰਗੀਕਾਰ ਕੀਤਾ। ਜਦੋਂ ਉਹਨਾਂ ਨੇ ਮਾਤਾ ਗੰਗਾ ਜੀ ਦੇ ਰਾਜ ਠਾਠ ਨਾਲ ਗਿਆ ਆਖਿਆ ਸੀ, ਰਾਮਦਾਸਪੁਰ ਭਾਜੜਕਿਨ ਪਾਈ ਗੁਰਪ੍ਰਤਾਪ ਸੂਰਜ। ਇਸ ਬਚਨ ਨੂੰ ਸਫਲਿਆ ਕਰਨ ਵਾਸਤੇ ਹਜ਼ੂਰ 3 ਸਾਲਾਂ ਦਾ ਸਮਾਂ ਗੁਰੂ ਕੀ ਬਡਾਲੀ ਠਹਿਰੇ। 6ਵੇਂ ਪਾਤਸ਼ਾਹ ਜੀ ਦੇ ਮਹਿਲਾਂ ਨੇ ਬੀਬੀ ਬੀਰੋ ਜੀ ਦੇ ਵਿਆਹ ਸਮੇਂ ਸੰਗਤ ਨੂੰ ਮਿਠਾਈ ਨਹੀਂ ਸੀ ਦਿੱਤੀ। ਸਤਿਗੁਰਾਂ ਦਾ ਉਹ ਬਚਨ ਸਫਲਾ ਹੋਇਆ ਕਿ ਇਸ ਨੂੰ ਤੁਰਕ ਖਾਣਗੇ। ਉਹ ਹਜ਼ੂਰ ਦੀ ਪਾਵਨ ਰਸਨਾ ਤੋਂ ਹੋਰ ਵੀ ਬਹੁਤ ਸਾਰੇ ਬਚਨਾਂ ਨੂੰ ਪ੍ਰੇਮੀਆਂ ਨੇ ਸਰਵਨ ਕੀਤਾ। ਉਪਰੰਤ ਸਾਰੇ ਨਗਰ ਨਿਵਾਸੀਆਂ ਨੇ ਬੜੀ ਨਿਮਰਤਾ ਨਾਲ ਘਿਗਿਆ ਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ ਸਾਨੂੰ ਬਖਸ਼ਣ ਵਾਲਾ ਹੋਰ ਕੋਈ ਨਹੀਂ, ਆ ਮਿਹਰ ਕਰੋ। ਹਜ਼ੂਰ ਨੇ ਕਿਰਪਾ ਦੇ ਘਰ ਵਿਚ ਆ ਕੇ ਬਚਨ ਕੀਤਾ, ਪ੍ਰੇਮੀਓ ਰੱਬੀ ਹੁਕਮ ਤਾਂ ਟਲ ਹੈ, ਇਸ ਵਿਚ ਕਿਸੇ ਦਾ ਕੋਈ ਵਸ ਨਹੀਂ ਚੱਲ ਸਕਦਾ, ਪਰ ਹੁਣ ਆਪਾਂ ਸਾਰੇ ਸਤਿਗੁਰਾਂ ਦੇ ਪਾਵਨ ਚਰਨਾਂ ਵਿਚ ਅਰਜਾਂ ਕਰੀਏ, ਜੇਕਰ ਉਸ ਨੂੰ ਭਾ ਜਾਵੇ ਤਾਂ ਮਹਾਂਪੁਰਸ਼ ਦੇ ਬਚਨ ਦਾ ਅਸਰ ਕੁਛ ਘੱਟ ਸਕਦਾ ਹੈ। ਉਂਝ ਅਗਨੀ ਵਿਚ ਪਾ ਕੇ ਹਿਤਾਇਆ ਲੋਹਾ ਅਗਨੀ ਨਾਲੋਂ ਵਧੇਰੇ ਸੜਨ ਦੀ ਤਾਕਤ ਰੱਖਦਾ ਹੈ। ਇਉਂ ਕਿਰਪਾ ਨਿਦਾਨ ਨੇ ਅਖੰਡ ਪਾਠ ਦੇ ਭੋਗ ਉਪਰੰਤ ਅਰਦਾਸ ਜੀ ਨੂੰ ਆ ਕੇ ਸਤਿਗੁਰਾਂ ਦੀ ਹਜ਼ੂਰੀ ਵਿਚ ਅਰਦਾਸ ਕਰਵਾ ਦਿੱਤੀ, ਅਤੇ ਉਸ ਸਮੇਂ ਇਨ੍ਹਾਂ ਪ੍ਰੇਮੀਆਂ ਨੇ ਵੀ ਆਪਣੀ ਭੁੱਲ ਮੰਨੀ। ਉਸ ਤੋਂ ਬਾਅਦ ਸਾਰੇ ਨਗਰ ਦੇ ਖੇਤਾਂ ਵਿਖੇ ਬੇਅੰਤ ਕਮਾਦ ਹੁੰਦਾ ਹੈ। ਇਹ ਵੀ ਰਸਤੇ ਤੇ ਆਉਂਦੇ ਜਾਂਦੇ ਰਾਹੀ ਮੁਸਾਫ਼ਰ ਤੇ ਸਿੱਖ ਸਾਧ ਨੂੰ ਆਵਾਜ਼ ਦੇ ਕੇ ਖੇਤਾਂ ਵਿਚੋਂ ਗੰਨੇ ਚਪਾਉਂਦੇ ਤੇ ਕੁਲਾੜੀ ਤੋਂ ਗੁੜ ਛਕਾਉਣ ਦੀ ਸੇਵਾ ਕਰਦੇ ਹਨ। ਜ਼ਿਲ੍ਹਾ ਹਿਸਾਰ ਦੇ ਦਨੋਦਾ ਖੁਰਦ ਤੋਂ 3 ਭਰਾ ਜੋ ਸਹਿਤਾਰੀ ਸਨ, ਕਰਮ ਅਨੁਸਾਰ ਆ ਕੇ ਬਾਲ ਸਿੰਘ, ਕਿਸ਼ਨ ਸਿੰਘ, ਦਰਬਾਰਾ ਸਿੰਘ, ਸਿੰਘ ਸਜੇ। ਕਿਸ਼ਨ ਸਿੰਘ ਨੇ ਆਪਣੇ ਨਗਰ ਵਿਚ ਗੁਰਮਤ ਦਾ ਪ੍ਰਚਾਰ ਕਰਨ ਹਿੱਤ 1.25 ਵਿਘਾ ਜ਼ਮੀਨ ਮੁੱਲ ਲੈ ਕੇ ਮੋਟਰਾਂ ਦੇ ਅੱਡੇ ਤੇ ਗੁਰਦੁਆਰਾ ਸਾਹਿਬ ਬਣਾਇਆ, ਰਹਿਸ਼ੀ ਕਮਰੇ ਤੇ ਪਾਣੀ ਵਾਸਤੇ ਖੂਹ ਲਗਵਾਇਆ ਤੇ ਇੱਕ ਗੁਰਦੁਆਰਾ ਉਕਲਾਣਾ ਮੰਡੀ ਵਿਖੇ ਬਣਾਇਆ। ਸੰਤ ਆਸ਼ਰਮ ਦਬਲਾਨ ਦੀ ਰਚਨਾ ਸਮੇਂ ਲੰਗਰ ਦਾ ਸ੍ਰੀ ਮਾਨ ਵੀ ਰਿਹਾ। 213 ਬਿਕਰਮੀ ਸਰਾਧਾਂ ਦੀ 10ਵੀਂ ਨੂੰ ਇਸ ਦਾ ਭਰਾ ਮਲ ਸਿੰਘ ਚੜਾਈ ਕਰ ਗਿਆ। ਉਸ ਦੇ ਨਿਮਿਤ ਭੰਡਾਰਿਆਂ ਸਮੇਤ 5 ਅਖੰਡ ਪਾਠ ਗੁਰਦੁਆਰੇ ਕਰਮਸਰ ਕਰਵਾਏ। ਮਹੀਨੇ ਦੇ ਮਹੀਨੇ 12 ਸਹਿਜ ਪਾਠ ਤੇ 12 ਹੀ ਭੰਡਾਰੇ ਸੰਤ ਆਸ਼ਰਮ ਦਬਲਾਨ ਕਰਵਾਏ। ਹਰ ਸਮੇਂ ਸੰਤ ਜੀ ਮਹਾਰਾਜ ਦਾ ਹੀ ਜਸ ਕਰਦੇ ਰਹਿੰਦੇ ਹਨ, ਇਉਂ ਇਹਨਾਂ ਗੁਰੂ ਪਿਆਰਿਆਂ ਦੀ ਗੁਰੂ ਘਰ ਅਤੇ ਅਸਥਾਨ ਤੇ ਅਥਾਹ ਸ਼ਰਧਾ ਹੈ। ਇਸੇ ਤਰ੍ਹਾਂ ਭਿਆਣੀ ਦਾ ਮੇਹਰ ਸਿੰਘ ਬਾਂਗਰੂ ਵੀ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਅਤੇ ਕਾਫੀ ਸਮਾਂ ਸਥਾਨ ਤੇ ਠਹਿਰ ਕੇ ਗੁਰੂ ਘਰ ਦੇ ਪਸ਼ੂਆਂ ਦੀ ਸੇਵਾ ਕਰਦਾ ਰਿਹਾ। ਸੰਤ ਜੀ ਮਹਾਰਾਜ ਦੀ ਇਸ ਪ੍ਰੇਮੀ ਤੇ ਅਪਾਰ ਖੁਸ਼ੀ ਤੇ ਪੂਰਨ ਬਖਸ਼ਿਸ਼ ਸੀ, ਇਸ ਦੀ ਅਥਾਹ ਸ਼ਰਧਾ ਤੇ ਸਿਦਕ ਦੇਖਣ ਵਿਚ ਆਇਆ। ਇਉਂ ਸੰਤ ਜੀ ਮਹਾਰਾਜ ਨੇ ਬੇਅੰਤ ਅਨਮਤੀਆਂ ਨੂੰ ਨਾਮ ਦਾਨ ਦੀ ਦਾਤ ਬਖਸ਼ ਕੇ ਸਮਾਰਗ ਵਿਚ ਜੋੜਿਆ।